ਸੋ ਇਸ ਸ਼ਬਦ ਦੀ ਉਥਾਨ ਕਾ ਇਸ ਪ੍ਰਕਾਰ ਹੈ। ਕਬੀਰ ਜੀ ਦੇ ਪਾਸ ਬਣਜਾਰਿਆਂ ਨੇ ਆ ਕੇ ਬੇਨਤੀ ਕੀਤੀ ਕਿ ਭਗਤ ਜੀ ਆਪ ਸਾਨੂੰ ਬੈਲ ਖਰੀਦ ਦਿਓ, ਉਹਨਾਂ ਰਾਹੀਂ ਸਾਰਾ ਕੰਮ ਅਸੀਂ ਆਪ ਕਰਾਂਗੇ। ਸੋ ਜਿਵੇਂ ਬੈਲ ਹਿੰਦੀ ਦੇ ਵਿੱਚ ਕਹਿੰਦੇ ਨੇ, ਬਲਦ ਪੰਜਾਬੀ ਵਿੱਚ ਕਹਿੰਦੇ ਨੇ, ਕਿ ਆਪ ਸਾਨੂੰ ਬੈਲ ਖਰੀਦ ਦਿਓ, ਫਿਰ ਅਸੀਂ ਉਹਨਾਂ ਰਾਹੀਂ ਸਾਰਾ ਕੰਮ ਕਰਿਆ ਕਰਾਂਗੇ, ਤੁਹਾਨੂੰ ਕਿਸੇ ਕਿਸਮ ਦਾ ਫਿਕਰ ਨਹੀਂ ਹੋਣ ਦਿਆਂਗੇ। ਜੋ ਆਮਦਨ ਆਵੇਗੀ ਉਹ ਸਾਰੀ ਆਪ ਜੀ ਦੇ ਅੱਗੇ ਲਿਆ ਕੇ ਰੱਖਿਆ ਕਰਾਂਗੇ, ਉਹਦੇ ਵਿੱਚੋਂ ਤੁਸੀਂ ਕੁਝ ਗੁਜ਼ਾਰੇ ਲਾਇਕ ਸਾਨੂੰ ਮਾਇਆ ਦੇ ਦਿਆ ਕਰਨੀ, ਅਤੇ ਬਾਕੀ ਦੀ ਮਾਇਆ ਸਾਰੀ ਸੰਤਾਂ ਦੇ ਲੰਗਰ ਵਿੱਚ ਪਾ ਦਿਆ ਕਰਨੀ। ਸੋ ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਭਾਈ ਤੁਹਾਡੇ ਆਖਣ ਤੋਂ ਪਹਿਲਾਂ ਹੀ ਅਸੀਂ ਸੋ ਸਾਰਿਆਂ ਨੇ ਆਪੋ ਆਪਣੇ ਬੈਲ ਖਰੀਦੇ ਹੋਏ ਨੇ, ਅਸੀਂ ਵੀ ਖਰੀਦੇ ਹੋਏ ਆ, ਤੁਸੀਂ ਵੀ ਖਰੀਦੇ ਹੋਏ ਆ, ਆਪਣੇ ਕੋਲ ਬੈਲ ਵੀ ਆ, ਆਪਾਂ ਵਪਾਰ ਵੀ ਕਰਦੇ ਹਾਂ। ਸੋ ਇਸ ਗੱਲ ਨੂੰ ਲੈ ਕੇ ਬੜੀ ਉਹਨਾਂ ਵਣਜਾਰਿਆਂ ਨੂੰ ਹੈਰਾਨਗੀ ਹੋਈ, ਬੈਲ ਦਿਖਦੇ ਤਾਂ ਹੈ ਨਹੀਂ। ਜਿਵੇਂ ਵਣਜਾਰਿਆਂ ਪ੍ਰਤੀ ਪਹਿਲੇ ਪਾਤਸ਼ਾਹ ਦਾ ਉਪਦੇਸ਼, ਚੌਥੇ ਪਾਤਸ਼ਾਹ ਦਾ ਉਪਦੇਸ਼ ਸ੍ਰੀ ਰਾਗ ਦੇ ਵਿੱਚ ਆਪਾਂ ਸ਼ਰਵਣ ਕਰ ਚੁੱਕੇ ਹਾਂ, ਇਸੇ ਪ੍ਰਕਾਰ ਮਨਹਾਲੀ ਕਿਰਸਾਣੀ ਕਰਨੀ ਵਾਲਾ ਸ਼ਬਦ ਵੀ ਉਹਦੇ ਵਿੱਚ ਵੀ ਪਿਤਾ ਜੀ ਨੇ ਕਿਹਾ ਸੀ, ਤੂੰ ਖੇਤੀ ਕਰ ਲਓ। ਮਹਾਰਾਜ ਕਹਿੰਦੇ, ਖੇਤੀ ਤਾਂ ਮੈਂ ਕਰ ਹੀ ਰਿਹਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੋ ਫਿਰ ਕਿਹਾ, ਦੁਕਾਨ ਕਰ ਲਓ, ਕਹਿੰਦੇ ਉਹ ਵੀ ਕਰ ਰਿਹਾ, ਹਾਣ ਹੱਟ ਕਰ ਆਰ ਜਾ, ਕਹਿੰਦੇ ਫਿਰ ਹੋਰ ਨਹੀਂ ਕਰਨਾ, ਘੋੜੇ ਲੈ ਲਓ, ਕਹਿੰਦੇ ਸੱਤ ਘੋੜੇ ਲੈ ਚੱਲ। ਸੋ ਇੱਥੇ ਵੀ ਕਬੀਰ ਜੀ ਅੰਤਰੀਵ ਜਿਹੜੇ ਹਨ, ਪਹਿਲਾਂ ਤਾਂ ਪ੍ਰਤੱਖ ਅਰਥ, ਫਿਰ ਅੰਤਰੀਵ ਭਾਵ ਸ਼ਰਵਣ ਕਰਾਂਗੇ। ਗੌੜੀ, ਗੌੜੀ ਦੇ ਥੱਲੇ ਦੋ ਅੱਖਰ ਲਾਇਆ ਹੋਇਆ, ਸੋ ਇਸ ਕਰਕੇ ਇਹ ਗੌੜੀ ਦੀ ਦੂਸਰੀ ਜਾਤੀ ਕਥਨ ਕੀਤੀ ਹੈ। ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂਜੀ ਪਰਗਾਸੇ। ਦੋ ਚੀਜ਼ਾਂ ਹਨ ਜੋ ਪਾਪ ਪੁੰਨ ਹਨ, ਇਹਨਾਂ ਦੁਆਰੇ ਸਾਰਿਆਂ ਦੇ ਸਰੀਰਾਂ ਨੂੰ ਜਿਹੜਾ ਹੈ ਦੱਸਦੇ ਹਨ ਕਿ ਸਰੀਰਾਂ ਰੂਪੀ ਬੈਲ ਜਿਹੜੇ ਵਿਸਾਹੇ ਹੁੰਦੇ, ਮਤਲਬ ਖਰੀਦੇ ਹੋਏ ਹਨ, ਕਿਉਂਕਿ ਸਾਰੇ ਸਰੀਰਾਂ ਦੀ ਉਤਪਤੀ ਜਿਹੜੀ ਹੁੰਦੀ ਹੈ ਪਾਪ ਪੁੰਨ ਦੁਆਰਾ ਹੀ ਹੁੰਦੀ ਹੈ। ਜਿਵੇਂ ਮਹਾਰਾਜ ਨੇ ਪਿੱਛੇ ਵੀ 126 ਅੰਗ 'ਤੇ ਫਰਮਾਇਆ ਸੀ, ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ। ਇਹ ਪਾਪ ਅਤੇ ਪੁੰਨ ਕਰਕੇ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਤਾਂਹੀਓ ਸਤਿਗੁਰੂ ਮਹਾਰਾਜ ਆਪਾਂ ਨੂੰ ਬਚਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਐਸੇ ਬਣ ਜਾਓ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਪੁੰਨ ਥੋੜ੍ਹੇ ਹੋਣ ਅਤੇ ਪਾਪ ਬਹੁਤੇ ਹੋਣ ਤਾਂ ਪਸ਼ੂ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਜੇ ਪੁੰਨ ਬਹੁਤੇ ਹੋਣ ਅਤੇ ਪਾਪ ਥੋੜ੍ਹੇ ਹੋਣ ਤਾਂ ਦੇਵ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਜੇ ਪਾਪ ਪੁੰਨ ਦੋਨੋਂ ਇੱਕੋ ਸਮਾਨ ਹੋਣ ਤਾਂ ਮਨੁੱਖ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਅਤੇ ਚੰਗੀ ਮਾੜੀ ਵਸਤੂ ਦੇ ਖਰੀਦਣ ਵਾਸਤੇ ਹਰ ਇੱਕ ਦੇ ਪਾਸ ਸੋ ਪਰਮਾਤਮਾ ਨੇ ਪਵਨ ਹੁੰਦਾ ਸਵਾਸਾਂ ਰੂਪੀ ਪੂੰਜੀ, ਪ੍ਰਗਾਸਿਓ ਹੁੰਦਾ ਪ੍ਰਗਟ ਕਰ ਦਿੱਤੀ ਹੈ। ਪ੍ਰਗਟ ਹੀ ਸਾਰਿਆਂ ਕੋਲ ਸਵਾਸਾਂ ਦੀ ਪੂੰਜੀ ਹੈ। ਤ੍ਰਿਸ਼ਨਾ ਗੂਣ ਭਰੀ ਘੱਟ ਪੀਤਰ, ਇਨ ਵਿਧ ਟਾਂਡ ਵਿਸਾਹੇ। ਸੋ ਘੱਟ ਰੂਪੀ ਜਿਹੜੀ ਗੂਣ ਹੁੰਦੀ ਹੈ, ਗੂਣ ਕਹੀਏ ਬੋਰੀ ਨੂੰ, ਅਤੇ ਬੋਰੀ ਦੇ ਵਿੱਚ ਕਿਸੇ ਨੇ ਚੰਗੀ ਅਤੇ ਕਿਸੇ ਨੇ ਮਾੜੀ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਹੈ। ਪਰ ਅਸਾਂ ਤਾਂ ਭਾਈ ਘੱਟ ਰੂਪੀ ਗੂਣ ਦੇ ਵਿੱਚ, ਹਿਰਦੇ ਦੇ ਵਿੱਚ ਸ੍ਰੇਸ਼ਟ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਹੈ। ਇਹ ਵਿਧੀ ਹੈ ਕਿ ਟਾਂਡੇ ਦੇ ਵਿਸਾਹਿਓ ਭਾਵ ਖਰੀਦਣ ਦੀ। ਸੋ ਇਸ ਕਰਕੇ ਵਣਜਾਰਿਆਂ ਨੇ ਕਿਹਾ, ਸਾਡੇ ਮਤ ਵਿੱਚ ਇੱਕ ਨਾਇਕ ਹੁੰਦਾ ਜਿਸ ਪਾਸੋਂ ਰੁਪਿਆ ਲੈ ਕੇ ਅਸੀਂ ਵਣਜ ਕਰ ਸਕਦੇ ਹਾਂ। ਆਪ ਜੀ ਦੇ ਮਤ ਵਿੱਚ ਜਿਹੜਾ ਨਾਇਕ ਕੌਣ ਹੈ, ਸ਼ਾਹੂਕਾਰ ਕੌਣ ਹੈ ਵੱਡਾ, ਉਸ ਵਕਤ ਉੱਤਰ ਦਿੰਦਿਆਂ ਫਰਮਾਉਂਦੇ ਹਨ, ਕਹਿੰਦੇ ਜਿਵੇਂ ਵੱਡਾ ਸ਼ਾਹੂਕਾਰ ਹੁੰਦਾ, ਇਸੇ ਤਰ੍ਹਾਂ ਸਾਡਾ ਕੌਣ ਹੈ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਨਜਾਰਾ ਰਹਾਓ। ਸੋ ਇੱਕ ਰਾਮ ਪਰਮੇਸ਼ਰੀ ਸਾਡਾ ਐਸਾ ਨਾਇਕ ਹੈ ਜਿਹਨੇ ਸਾਰੇ ਸੰਸਾਰ ਨੂੰ ਆਪਣਾ ਬਨਜਾਰਾ ਕੀਤਾ ਹੋਇਆ। ਸੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਿੱਛੇ ਇੱਕ ਚੀਜ਼ ਰਹਿ ਗਈ ਦੱਸਣ ਵਾਲੀ ਸਾਰਿਆਂ ਨੂੰ, ਕਿ ਜਿਹੜੀ ਕਹੀ ਨਾ ਕਿ ਤ੍ਰਿਸ਼ਨਾ ਦੀ ਗੱਲ ਕੀਤੀ ਹੈ, ਉਹ ਤਾਂ ਫਿਰ ਦੁਬਾਰਾ ਸੁਣ ਲਓ ਵੀ ਇਹ ਭੁਲੇਖਾ ਨਾ ਲੱਗ ਜੇ। ਕਬੀਰ ਜੀ ਕਹਿੰਦੇ, ਅਸੀਂ ਤਾਂ ਘੱਟ ਰੂਪੀ ਗੂਣ ਦੇ ਵਿੱਚ, ਹਿਰਦੇ ਰੂਪੀ ਬੋਰੀ ਦੇ ਵਿੱਚ ਇੱਕ ਹੁੰਦੀ ਇਕੱਲੀ ਤ੍ਰਿਸ਼ਨਾ, ਇੱਥੇ ਅੱਖਰ ਵਰਤਿਆ ਆਪਾਂ ਸ੍ਰੇਸ਼ਟ ਤ੍ਰਿਸ਼ਨਾ। ਸ੍ਰੇਸ਼ਟ ਤ੍ਰਿਸ਼ਨਾ ਜਿਵੇਂ ਇਹ ਲਾਲਚ ਹੋਂ ਗੁਣ ਤੋਂ ਉੱਚਰੋਂ, ਸ੍ਰੇਸ਼ਟ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਹੈ। ਇਸ ਤਰ੍ਹਾਂ ਫਰਮਾਉਂਦੇ ਹਨ ਕਿ ਇੱਕ ਰਾਮ ਪਰਮੇਸ਼ਰ ਹੀ ਸਾਡਾ ਐਸਾ ਨਾਇਕ ਹੈ, ਮਾਲਕ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਸੋ ਜਿਹਨੇ ਸਾਰੇ ਸੰਸਾਰ ਨੂੰ ਆਪਣਾ ਵਣਜਾਰਾ ਬਣਾਇਆ ਹੋਇਆ, ਜਿਸ ਵੇਲੇ ਵਣਜਾਰੇ ਸੌਦਾ ਖਰੀਦ ਕੇ ਚੱਲਦੇ ਹਨ ਤਾਂ ਰਾਹ ਦੇ ਵਿੱਚ ਫਿਰ ਜਦੋਂ ਕਿਸੇ ਸ਼ਹਿਰ 'ਚ ਐਂਟਰ ਕਰੀਏ, ਸੋ ਚੁੰਗੀ ਮਿਲਦੇ, ਚੁੰਗੀ ਕੱਟਣ ਵਾਲੇ ਪਹਿਲਾਂ ਹੁੰਦੇ ਸੀ, ਜਗਾਤੀਏ, ਉਹਦਾ ਟੈਕਸ ਲੱਗਦਾ ਸੀ ਥੋੜ੍ਹਾ ਜਿਹਾ। ਸੋ ਚੁੰਗੀ ਪਰ ਜਗਾਤੀਏ ਜਗਾਤ ਲਾਉਂਦੇ ਆ, ਅਤੇ ਰਾਹ ਵਿੱਚ ਕਈ ਵਾਰੀ ਠੱਗ ਵੀ ਮਿਲ ਜਾਂਦੇ ਆ, ਕਈ ਵਾਰ ਲੁੱਟੂ ਟੋਲਾ ਵੀ ਮਿਲ ਜਾਂਦਾ, ਲੁੱਟ ਵੀ ਲੈਂਦੇ ਸੀ। ਸੋ ਇਸ ਕਰਕੇ ਦੱਸਦੇ ਹਨ, ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ। ਕਾਮ ਅਤੇ ਕ੍ਰੋਧ ਦੇ ਦੋਨੋਂ ਮਸੂਲੀਏ ਟੱਕਰੇ ਹੋਏ ਨੇ ਮੂਹਰਿਓਂ, ਜਿਹੜੇ ਸਾਤੋਂ ਟੈਕਸ ਲੈਂਦੇ ਨੇ। ਜਿਸ ਵੇਲੇ ਜੀਵ ਪਰਮੇਸ਼ਰ ਦੀ ਤਰਫ ਚੱਲਦਾ ਹੈ ਤਾਂ ਇਹਦੇ ਕੁਛ ਕੁ ਪੁੰਨ ਤਾਂ ਕਾਮ ਦੇ ਵੀ ਨਸ਼ਟ ਕਰ ਦਿੰਦਾ ਹੈ। ਭਗਤੀ ਜਦੋਂ ਸ਼ੁਰੂ ਕਰਦੇ ਹਾਂ ਉਦੋਂ ਪਹਿਲਾਂ ਤਾਂ ਇਹ ਥੋੜ੍ਹੇ ਜਿਹੇ ਐਕਟਿਵ ਹੁੰਦੇ ਨੇ, ਜਦੋਂ ਆਪਾਂ ਭਗਤੀ ਸ਼ੁਰੂ ਕਰ ਦਈਏ ਸਾਰੀਆਂ ਚੀਜ਼ਾਂ ਐਕਟਿਵ ਹੋ ਜਾਂਦੀਆਂ ਉਸੇ ਵਕਤ, ਵੀ ਇਹਨੂੰ ਤੁਰਨ ਨਹੀਂ ਦੇਣਾ ਇੱਧਰ ਨੂੰ, ਉਹ ਸਾਡੇ ਪੁੰਨ ਖੋਹਣੇ ਸ਼ੁਰੂ ਕਰ ਦਿੰਦਾ। ਅਤੇ ਕੁਛ ਕੁ ਪੁੰਨ ਜਿਹੜੇ ਨੇ ਫਿਰ ਉਹ ਕ੍ਰੋਧ ਨਾਸ ਕਰ ਦਿੰਦਾ ਜਿਉਂ ਹੀ ਗੁੱਸਾ ਆਇਆ। ਲਿਖਿਆ ਸਾਰ ਕਿਤਾਬ ਵਿੱਚ, ਕ੍ਰੋਧ ਕਰ ਧਰਮ ਹੋ ਤੇ ਵਿਭੰਗਾ, ਕਿ ਕ੍ਰੋਧ ਕਰਨ ਦੇ ਨਾਲ ਧਰਮ ਦਾ ਨਾਸ ਹੁੰਦਾ। ਸੋ ਇਹੀ ਸਾਤੋਂ ਮਸੂਲ ਲੈਂਦੇ ਨੇ। ਫਿਰ ਤਰੰਗ ਹੁੰਦਾ ਸੰਕਲਪ, ਸੰਕਲਪਾਂ ਦੇ ਕਰਨ ਵਾਲਾ ਜੋ ਮਨ ਹੈ ਇਹੀ ਬਟਵਾਰਾ, ਰਾਹ ਮਾਲ ਠੱਗ ਧਾੜ ਵੀ ਬਣਿਆ ਹੋਇਆ। ਬਹਿਨੇ ਤਾਂ ਭਗਤੀ ਕਰਨ, ਇਹ ਐਵੇਂ ਸੰਕਲਪ ਕਰੀ ਜਾਂਦਾ। ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ, ਜਪਜੀ ਸਾਹਿਬ ਮੂਲ ਮੰਤਰ ਦਾ ਅਭਿਆਸ ਕਰਦੇ ਹਾਂ, ਜੇ ਨਿਸ਼ਕਾਮ ਹੋ ਕੇ ਕਰੀਏ ਤਾਂ ਰਾਹ ਪੱਧਰਾ ਹੋ ਜਾਂਦਾ, ਛੇਤੀ ਪ੍ਰਾਪਤੀ ਹੋ ਜਾਂਦੀ ਹੈ। ਪਰ ਮਨ ਅੰਦਰੋਂ ਸੰਕਲਪ ਕਰਦਾ ਪਾਠ ਕਰਦਿਆਂ ਕਿ ਰੱਬ ਤਾਂ ਜਦੋਂ ਮਿਲੂ ਸੋ ਮਿਲੂ, ਜੇ ਪਹਿਲਾਂ ਮੇਰਾ ਉਹ ਕੰਮ ਹੋ ਜਾਵੇ ਠੀਕ ਹੈ, ਜੇ ਮਾਇਆ ਬਹੁਤੀ ਮਿਲ ਜਾਵੇ ਤਾਂ ਚੰਗਾ, ਜੇ ਫਲਾਨੀ ਚੀਜ਼ ਮਿਲ ਜਾਵੇ ਤਾਂ ਚੰਗੀ ਹੈ। ਉਹ ਸੰਕਲਪ ਹੋਣ ਕਰਕੇ ਉਹ ਬੰਦਗੀ ਦਾ ਸਦਕਾ ਅਸੀਂ ਨਿਹਕਾਮ ਨਹੀਂ ਹੁੰਦੇ। ਕਾਮਨਾ ਸਹਿਤ ਹੋਣ ਕਰਕੇ ਆਪਾਂ ਨੂੰ ਚੀਜ਼ਾਂ ਦੀ ਇੱਛਾ ਹੋਣ ਲੱਗ ਪੈਂਦੀ ਅਤੇ ਚੀਜ਼ਾਂ ਮਿਲ ਜਾਂਦੀਆਂ, ਬੰਦਗੀ ਸਾਡੀ ਚੀਜ਼ਾਂ 'ਚ ਗੁੰਮ ਹੋ ਗਈ। ਅਤੇ ਜਿਸ ਮਕਸਦ ਲਈ ਚੱਲੇ ਸੀ ਕਿ ਅੰਦਰ ਜਾਪ ਹੋਵੇ, ਦਰਸ਼ਨ ਹੋਣ, ਨਾਮਦਾਨ ਮਿਲੇ, ਉਹ ਵਿੱਚ ਹੀ ਰਹਿ ਜਾਂਦਾ ਕੰਮ, ਕਿਉਂਕਿ ਕੋਈ ਨਾ ਕੋਈ, ਜੇ ਆਪਦਾ ਕੰਮ ਨਹੀਂ ਤਾਂ ਦੂਜੇ ਦੇ ਕੰਮ ਦਾ ਹੀ ਸੋਚਣ ਲੱਗ ਜਾਂਦੇ ਹਾਂ। ਸਾਡੇ ਕਿਸੇ ਦਾ ਰਿਸ਼ਤੇਦਾਰ ਦਾ ਆਹ ਕੰਮ ਹੋ ਜਾਵੇ, ਦੋਸਤ ਦਾ ਫਲਾਨੇ ਦਾ ਕੰਮ ਆਹ ਹੋ ਜਾਵੇ। ਸੋ ਜਿਵੇਂ ਕੋਈ ਮਾਤਾ ਸੀ, ਉਹ ਚੰਗੀ ਭਜਨੀਕ ਸੀ, ਰਸਤੇ 'ਚ ਇੱਕ ਬਲਦ ਬੈਠਾ ਸੀ, ਉਹਨੂੰ ਕਾਫ਼ੀ ਬਿਮਾਰੀ ਸੀ, ਬਲਦ ਵਿਚਾਰਾ ਡਿੱਗਿਆ ਜਿਹਾ ਪਿਆ। ਸੋ ਜਥੇ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਮਾੜੀ ਟਾਂਡਾ ਪਿੰਡ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਸਨ, ਉਹਨਾਂ ਦੇ ਮਾਤਾ ਜੀ ਤਾਂ ਇੱਕ ਦਿਨ ਜਦੋਂ ਆਏ ਮਿਲਣ ਵਾਸਤੇ, ਕਹਿੰਦੇ ਪੁੱਤ ਜਿਹੜਾ ਮੈਨੂੰ ਪ੍ਰਕਾਸ਼ ਦਿਖਦਾ ਸੀ ਹੱਥਾਂ ਬਾਹਾਂ 'ਚ, ਸਾਰਾ ਖਤਮ ਹੋ ਗਿਆ। ਮੈਂ ਕਿਹਾ ਮਾਤਾ ਜੀ ਤੁਸੀਂ ਕੋਈ ਅਰਦਾਸ ਤਾਂ ਨਹੀਂ ਕੀਤੀ? ਕਹਿੰਦੇ ਨਹੀਂ, ਅਰਦਾਸ ਤਾਂ ਨਹੀਂ, ਇੱਕ ਰਸਤੇ 'ਚ ਬਲਦ ਬੈਠਾ ਸੀ, ਮੈਂ ਸੰਕਲਪ ਕੀਤਾ ਸੀ ਇਹ ਮਹਾਰਾਜ ਵਿਚਾਰਾ ਬਿਮਾਰ ਹੈ, ਜੀਵ ਹੈ, ਚਲੋ ਜੇ ਠੀਕ ਹੋ ਜਾਵੇ ਚੰਗਾ ਹੈ। ਕਹਿਣ ਲੱਗੇ ਫਿਰ ਅੱਗੇ ਜਾ ਕੇ ਇੱਕ ਕੂਕਰ ਬੈਠਾ ਸੀ, ਉਹਨੂੰ ਖੁਰਕ ਜੀ ਪਈ ਸੀ। ਮੈਂ ਕਿਹਾ ਕਿੱਡਾ ਵਿਚਾਰਾ ਔਖਾ, ਤਰਸ ਆਇਆ। ਮੈਂ ਕਿਹਾ ਜੇ ਠੀਕ ਹੋ ਜਾਵੇ ਚੰਗਾ। ਕਹਿੰਦੇ ਉਹ ਦੋਨੋਂ ਤਾਂ ਠੀਕ ਹੋ ਗਏ ਪਰ ਮੇਰਾ ਪ੍ਰਕਾਸ਼ ਖਤਮ ਹੋ ਗਿਆ। ਇਉਂ ਜੇ ਇਹਦੇ ਭਗਤੀ ਦੇ ਮਾਰਗ ਉੱਤੇ ਸੰਕਲਪ ਨਹੀਂ ਕਰਨਾ, ਨਾ ਸੰਕਲਪ ਨਾ ਕੋਈ ਵਿਕਲਪ ਇਹੋ ਜਿਹਾ ਕਰਨਾ ਨਹੀਂ, ਇਹ ਫਿਰ ਕੀ ਕਰਦਾ? ਤਰੰਗ ਜਿਹੜਾ ਹੈ ਭਾਵ ਸੰਕਲਪਾਂ ਦੇ ਕਰਨ ਵਾਲਾ ਜੋ ਮਨ ਹੈ, ਇਹ ਰਾਸਤੇ 'ਚ ਹੀ ਠੱਗੀ ਮਰਵਾਦਾ ਆਪਣੇ ਤੋਂ, ਉਧਰੋਂ ਕਾਮ ਸਾਡੇ ਪੁੰਨ ਖਿੱਚ ਕੇ ਲੈ ਜਾਂਦਾ। ਸੋ ਇਸ ਦੇਹੀ ਅੰਤਰ ਪੰਜ ਚੋਰ ਵਸਾ। ਇਹ ਪੰਜ ਚੋਰ ਜਿਹੜੇ ਕੀ ਕਰਦੇ ਨੇ? ਕਹਿੰਦੇ ਨੇ ਅੰਮ੍ਰਿਤ ਲੁੱਟ ਹੈ, ਮਨਮੁਖ ਨਹੀਂ ਬੁੱਝ ਹੈ। ਇਹ ਸਾਡੀ ਦੇਹੀ ਦੇ ਵਿੱਚ ਜਿਹੜਾ ਅੰਮ੍ਰਿਤ ਰੂਪ ਰਸ ਹੈ, ਇਕਾਗਰਤਾ ਟਿਕਾਓ ਹੈ, ਉਹਨੂੰ ਖਰਾਬ ਕਰਦੇ ਨੇ। ਜਿੰਨਾ ਕੁ ਨਾਮ ਜਪਿਆ ਹੁੰਦਾ ਉਹਨੂੰ ਇਹ ਖੋਹ ਕੇ ਲੈ ਜਾਂਦੇ ਨੇ। ਇਸ ਕਰਕੇ ਧਿਆਨ ਰੱਖਣਾ। ਪੰਚ ਤੱਤ ਮਿਲ ਦਾਨ ਨਬੇਰ ਹੈ ਟਾਂਡਾ ਉਤਰਿਓ ਪਾਰਾ। ਜਿਵੇਂ ਪ੍ਰਤੱਖ ਕੋਈ ਵੱਡਾ ਅਫਸਰ ਰਾਹਦਾਰੀ ਲਿਖ ਦੇਵੇ ਤਾਂ ਫਿਰ ਮਸੂਲ ਨਹੀਂ ਲੱਗਦਾ, ਪਰ ਜੇ ਆਪਾਂ ਪਹਿਲਾਂ ਹੀ ਲਿਖਾ ਕੇ ਲੈ ਜਾਈਏ। ਸੋ ਵੱਡਾ ਅਫੀਸਰ ਲਿਖ ਦੇਵੇ ਵੀ ਇਹ ਗੱਡੀ ਆਪਣੀ ਹੈ ਅਤੇ ਇਹਨੂੰ ਕੋਈ ਰਾਹਦਾਰੀ ਨਹੀਂ ਲੱਗਣੀ, ਟੈਕਸ ਨਹੀਂ ਲੱਗਣਾ, ਫਿਰ ਉਹਨੂੰ ਮਾਫ਼ ਕਰ ਦਿੰਦੇ ਆ। ਸੋ ਇਸੇ ਪ੍ਰਕਾਰ ਜਿਵੇਂ ਸਰਕਾਰੀ ਕੋਈ ਚੀਜ਼ ਜਾਂਦੀ ਆ, ਉਹਨੂੰ ਵੀ ਨਹੀਂ ਦੰਡ ਲੱਗਦਾ, ਟੈਕਸ ਨਹੀਂ ਲੱਗਦਾ। ਕਹਿੰਦੇ ਇਸੇ ਪ੍ਰਕਾਰ ਤੱਤ ਮਿਥਿਆ ਦੇ ਵਿਵੇਚਨ ਕਰਨ ਵਾਲੇ ਹੁਣ ਇਹ ਵੀ ਅੱਖਰ ਕਈਆਂ ਨੂੰ ਸਮਝ ਨਹੀਂ ਲੱਗਣਾ ਤੱਤ ਤੇ ਮਿਥਿਆ ਤੱਤ ਹੁੰਦਾ ਪਰਮੇਸ਼ਰ ਤੇ ਮਿਥਿਆ ਹੁੰਦਾ ਝੂਠਾ ਸੰਸਾਰ ਇਹਦਾ ਬਹਿ ਕੇ ਜਿਹੜਾ ਵਿਵੇਚਨ ਕਰਨਾ ਤੱਤ ਹੁੰਦੀ ਆਤਮਾ ਮਿਥਿਆ ਸਰੀਰ ਹੈ ਇਹਦਾ ਜਿਹੜਾ ਬਹਿ ਕੇ ਵਿਚਾਰ ਕਰਨਾ ਵਿਵੇਚਨ ਕਰਨਾ ਕਿ ਮੈਂ ਸਰੀਰ ਨਹੀਂ ਹਾਂ ਕਿਉਂਕਿ ਸਰੀਰ ਤਾਂ ਮਿਥਿਆ ਤੇ ਤੱਤ ਆਤਮਾ ਇਹਦਾ ਵਿਵੇਚਨ ਕਰਨ ਵਾਲੇ ਪੰਜ ਜਿਹੜੇ ਸ੍ਰੇਸ਼ਟ ਮਹਾਤਮਾ ਜਦੋਂ ਮਿਲ ਜਾਣ ਤਾਂ ਉਹ ਰਿਸ਼ੀ ਦੰਡ ਪਿੱਤਰਦੰਡ ਦੇਵਦੰਡ ਜਮਦੰਡ ਸਾਰੇ ਨਿਬੇੜ ਦਿੰਦੇ ਨੇ ਮਹਾਤਮਾ ਦੀ ਕਿਰਪਾ ਹੋ ਜਾਂਦੀ ਹੈ ਸੋ ਇਸ ਤਰੀਕੇ ਨਾਲ ਟਾਂਡਾ ਜਿਹੜਾ ਹੁੰਦਾ ਟਾਂਡੇ ਦਾ ਅਰਥ ਇੱਥੇ ਹੈ ਕਿ ਇੱਕ ਬਲਦਾਂ ਦਾ ਸਮੂਹ ਜਾਂਦਾ ਹੁੰਦਾ ਸੀ ਪਹਿਲਾਂ ਅੱਜ ਕੱਲ੍ਹ ਟਰੱਕ ਚੱਲਦੇ ਟਰੱਕਾਂ 'ਚ ਸਮਾਨ ਜਾਂਦਾ ਪਹਿਲਾਂ ਘੋੜਿਆਂ ਉੱਤੇ ਲੱਦ ਕੇ 50-50 ਘੋੜੇ ਇਕੱਠੇ ਲੈ ਕੇ ਜਾਣੇ ਵਪਾਰੀਆਂ ਨੇ 100-100 ਬੈਲਾਂ ਦੇ ਉੱਤੇ ਬੋਰੀਆਂ ਲੱਦ ਕੇ ਲਿਜਾਣੀਆਂ ਉਹਨੂੰ ਪੁਰਾਣੇ ਸਮੇਂ 'ਚ ਟਾਂਡਾ ਕਹਿੰਦੇ ਸੀ ਭਾਵ ਕਹਿਣ ਤੋਂ ਕਿ ਸਭ ਸਾਧਨ ਵਗੈਰਾ ਕੀਤੇ ਹੋਏ ਸਫਲ ਹੋ ਜਾਂਦੇ ਹਨ ਕਹਿਤ ਕਬੀਰ ਸੁਨਹੁਰੇ ਸੰਤ ਹੋ ਅਬ ਐਸੀ ਬਾਣੇ ਆਈ ਕਬੀਰ ਜੀ ਕਥਨ ਕਰਦੇ ਸੰਤ ਜਨੋ ਸੁਣਨਾ ਕਰੋ ਹੁਣ ਮਨੁੱਖਾ ਜਨਮ ਦੇ ਵਿੱਚ ਇਹੀ ਜਿਹੀ ਵਾਰਤਾ ਬਣ ਆਈ ਹੈ ਘਾਟੀ ਚੜ੍ਹਤ ਬੈਲ ਇੱਕ ਥਾਕਾ ਚਲੋ ਗੋਨ ਛਿਟਕਾਈ ਬ੍ਰਹਮ ਗਿਆਨ ਰੂਪੀ ਘਾਟੀ ਉੱਤੇ ਚੜ੍ਹਨ ਕਰਕੇ ਸਰੀਰ ਰੂਪੀ ਬੈਲ ਇੱਕ ਵਿਸ਼ਿਆਂ ਦੇ ਭੋਗਣ ਵੱਲੋਂ ਥੱਕ ਗਿਆ ਹਟ ਗਿਆ ਤੇ ਘੱਟ ਰੂਪੀ ਗੂਣ ਵਿੱਚੋਂ ਮੰਦ ਤ੍ਰਿਸ਼ਨਾ ਰੂਪੀ ਵਸਤੂ ਨੂੰ ਛੱਡ ਕੇ ਜਾਂ ਕਹਿ ਲਓ ਛੱਡ ਕੇ ਜਾਂ ਛੰਡ ਕੇ ਕਹਿ ਲਓ ਪਰਮਾਤਮਾ ਦੀ ਤਰਫ ਚੱਲਿਆ ਸੋ ਇਹ ਜੀਵਨ ਮੁਕਤ ਅਵਸਥਾ ਵਾਲਿਆਂ ਦੀ ਵਾਸਤੇ ਅਰਥ ਹੈ ਇਹ ਮੰਦ ਤ੍ਰਿਸ਼ਨਾ ਰੂਪੀ ਪਹਿਲਾਂ ਆਇਆ ਸੀ ਨਾ ਸ੍ਰੇਸ਼ ਤ੍ਰਿਸ਼ਨਾ ਮੰਦ ਤ੍ਰਿਸ਼ਨਾ ਰੂਪੀ ਵਸਤੂ ਨੂੰ ਛੰਡ ਦਿੱਤਾ ਬੋਰੀ ਚੋਂ ਖਾਲੀ ਕਰ ਦਿੱਤੀ ਸ੍ਰੇਸ਼ਟ ਤ੍ਰਿਸ਼ਨਾ ਰੂਪੀ ਬੋਰੀ ਭਰ ਲਈ ਬ੍ਰਹਮ ਗਿਆਨ ਰੂਪੀ ਘਾਟੀ ਤੇ ਚੜ੍ਹਨ ਕਰਕੇ ਇੱਕ ਸਥੂਲ ਸਰੀਰ ਰੂਪੀ ਬੈਲ ਥੱਕ ਗਿਆ ਤੇ ਭਾਵ ਕਹਿਣ ਤੋਂ ਕਿ ਮ੍ਰਿਤੂ ਹੋ ਗਿਆ ਤੇ ਸੂਖਮ ਸਰੀਰ ਦੇ ਕਾਰਨ ਸਰੀਰ ਰੂਪੀ ਗੂਣ ਨੂੰ ਵੀ ਛੰਡ ਕੇ ਚੱਲਿਆ ਭਾਵ ਵਧੇ ਮੁਕਤੀ ਕਾਲ ਵਿੱਚ ਤਿੰਨੇ ਸਰੀਰਾਂ ਦਾ ਭਾਵ ਹੋ ਜਾਂਦਾ ਸੋ ਕੁਦਰਤੀ ਅੱਜ ਸਵੇਰੇ ਹੀ ਇਹ ਵਿਚਾਰ ਚੱਲਦੀ ਸੀ ਸੰਗਤ ਨਾਲ ਵੀ ਫਿਰ ਤਿੰਨੇ ਸਰੀਰ ਤਾਂ ਉਦੋਂ ਇਹ ਅਸਲ ਵਿੱਚ ਚੌਥੀ ਭੂਮਿਕਾ ਇਸੇ ਨੂੰ ਕਹਿੰਦੇ ਨੇ ਛੰਡਣਾ ਹੁੰਦਾ ਸੂਖਮ ਸਰੀਰ ਅਤੇ ਕਾਰਨ ਸਰੀਰ ਰੂਪੀ ਗੁਣ ਨੂੰ ਵੀ ਛੰਡ ਕੇ ਚਲਾਇਆ ਪਹਿਲਾਂ ਤਾਂ ਦੱਸਿਆ ਨਾ ਕਿ ਬ੍ਰਹਮ ਗਿਆਨ ਰੂਪੀ ਘਾਟੀ ਤੇ ਚੜ੍ਹਨ ਕਰਕੇ ਇੱਕ ਸਥੂਲ ਸਰੀਰ ਰੂਪੀ ਬੈਲ ਥੱਕ ਗਿਆ ਭਾਵ ਚੜ੍ਹਾਈ ਕਰ ਗਿਆ ਸਰੀਰ ਤਾਂ ਹੋ ਗਿਆ ਖਤਮ ਬ੍ਰਹਮ ਗਿਆਨੀ ਦਾ ਸੂਖਮ ਸਰੀਰ ਤੇ ਕਾਰਨ ਸਰੀਰ ਰੂਪੀ ਗੁਣ ਵੀ ਛੰਡ ਕੇ ਉਹ ਇਹਨੂੰ ਵਿਦੇਹ ਮੁਕਤ ਕਹਿੰਦੇ ਨੇ ਵਿਦੇਹੀ ਹੋ ਜਾਂਦੇ ਨੇ ਵਿਦੇਹ ਮੁਕਤ ਰਾਜਾ ਜਨਕ ਜਿਵੇਂ ਵਿਦੇਹੀ ਹੋਏ ਨੇ ਅਥਵਾ ਦਸਵੇਂ ਪਾਤਸ਼ਾਹ ਜਦ ਮਹਾਰਾਜ ਜੀ ਨੇ ਦਮਦਮਾ ਸਾਹਿਬ 40 ਸਿੰਘਾਂ ਨੂੰ ਅਰਥ ਸੁਣਾਏ ਸੀ 40 ਦੇ 40 ਵਿਦੇਹ ਮੁਕਤੀ ਕਾਲ ਵਿੱਚ ਚਲੇ ਗਏ ਸੀ ਤਿੰਨੇ ਸਰੀਰਾਂ ਦਾ ਭਾਵ ਕੀਤਾ ਕਥਾ ਸੁਣਦਿਆਂ ਸੁਣਦਿਆਂ ਕਥਾ ਤਾਂ ਇੰਨੀ ਵੱਡੀ ਦਾਤ ਹੈ ਵੀ ਜੇ ਕੋਈ ਗੁਰਬਾਣੀ ਦੀ ਕਥਾ ਸੁਣੇ ਤਾਂ ਉਹਦੇ ਉੱਤੇ ਅਥਾਹ ਬਖਸ਼ਿਸ਼ ਹੁੰਦੀ ਹੈ ਸੋ ਦੂਸਰਾ ਭਾਵ ਅਰਥ ਇਉਂ ਹੈ ਪਾਪ ਪੁੰਨ ਦੋਏ ਬੈਲ ਬਿਸਾਹੇ ਪਵਨ ਪੂਜੀ ਪ੍ਰਗਾਸਿਓ ਹਰ ਇੱਕ ਨੇ ਦੋ ਜਿਹੜਾ ਨਾ ਪਾਪਾਂ ਪੁੰਨਾਂ ਰੂਪੀ ਬੈਲ ਵਿਸਾਹੇ ਦਾ ਅਰਥ ਹੈ ਖਰੀਦੇ ਹੋਏ ਹੈ ਸੋ ਜਿਵੇਂ ਕਹਿੰਦੇ ਕਿਆ ਮੂੰਹ ਲੈ ਕੀਚੈ ਅਰਦਾਸ ਪਾਪ ਪੁੰਨ ਦੋਏ ਸਾਖੀ ਪਾਸ ਅਤੇ ਹਰ ਇੱਕ ਦੇ ਪਾਸ ਪ੍ਰਗਾਸੇ ਹੁੰਦਾ ਪ੍ਰਗਟ ਸਵਾਸਾਂ ਰੂਪੀ ਪੂੰਜੀ ਹੈ ਸੋ ਸਵਾਸਾਂ ਦੀ ਜਿਹੜੀ ਪੂੰਜੀ ਹੈ ਤ੍ਰਿਸ਼ਨਾ ਗੂਣ ਭਰੀ ਘੱਟ ਪੀਤਰ ਇਨ ਬਿਧ ਟਾਂਡ ਵਿਸਾਹੇ ਘੱਟ ਰੂਪ ਜਗ੍ਹਾ ਤੇ ਰੱਖ ਕੇ ਭਾਵ ਹਿਰਦੇ ਰੂਪ ਜਗ੍ਹਾ ਤੇ ਰੱਖ ਕੇ ਤ੍ਰਿਸ਼ਨਾ ਰੂਪੀ ਗੂਣ ਵਿੱਚ ਗੂਣ ਹੁੰਦੀ ਬੋਰੀ ਸੋ ਇਸ ਕਰਕੇ ਉਹ ਜਿਹੜੀ ਤ੍ਰਿਸ਼ਨਾ ਰੂਪੀ ਬੋਰੀ ਹੈ ਜਾਂ ਕਹਿ ਲਓ ਵੀ ਉਹ ਇਸ ਪ੍ਰਕਾਰ ਕਿੱਟ ਜੀ ਬਣੀ ਹੁੰਦੀ ਹੈ ਜਿਵੇਂ ਅੱਜ ਕੱਲ੍ਹ ਜਿਹਦੇ 'ਚ ਸਮਾਨ ਪਾਉਂਦੇ ਹਾਂ ਕਿਉਂਕਿ ਕਈਆਂ ਨੂੰ ਸਮਝ ਵੀ ਨਹੀਂ ਲੱਗਦੀ ਗੂਣ ਫਿਰ ਕੀ ਨੂੰ ਫਿਰ ਬੋਰੀ ਕਈਆਂ ਨੂੰ ਬੋਰੀ ਦਾ ਵੀ ਨਹੀਂ ਪਤਾ ਕੀ ਹੁੰਦੀ ਹੈ ਜਦੋਂ ਇਹ ਸੀਡੀਜ਼ ਦੀ ਬਣੂਗੀ ਨਾ ਆਪਸ ਦੇ 'ਚ ਮਿਕਸਿੰਗ ਹੋ ਕੇ ਕਥਾ ਉਹਦੇ 'ਚ ਕੋਸ਼ਿਸ਼ ਕਰਾਂਗੇ ਵੀ ਬੋਰੀ ਨਾਲ ਦਿਖਾ ਦਈਏ ਵੀ ਆਹ ਬੋਰੀ ਕਹਿੰਦੇ ਨਿਆਣਿਆਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤ੍ਰਿਸ਼ਨਾ ਰੂਪੀ ਗੂਣ ਵਿੱਚ ਕਿਸੇ ਨੇ ਸ਼ੁਭ ਇੱਛਾ ਰੂਪੀ ਵਸਤੂ ਅਤੇ ਕਿਸੇ ਨੇ ਅਸ਼ੁਭ ਇੱਛਾ ਰੂਪੀ ਵਸਤੂ ਭਰੀ ਹੈ ਸੋ ਇਸ ਤਰੀਕੇ ਨਾਲ ਇਹ ਟਾਂਡੇ ਨੂੰ ਖਰੀਦਿਆ ਹੈ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਉਹ ਬਨਜਾਰਾ ਰਹਾਓ ਉਹ ਰਾਮ ਹੀ ਸਾਡਾ ਐਸਾ ਨਾਇਕ ਹੈ ਮਾਲਕ ਹੈ ਜਿਹਨੇ ਸਾਰੇ ਸੰਸਾਰ ਨੂੰ ਹੀ ਬਨਜਾਰਾ ਬਣਾਇਆ ਹੋਇਆ ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ ਕਾਮ ਤੇ ਕ੍ਰੋਧ ਦੇ ਦੋ ਮਸੂਲੀਏ ਨੇ ਟੈਕਸ ਲਾਉਣ ਵਾਲੇ ਰਸਤੇ 'ਚ। ਮਨ ਦੇ ਸੰਕਲਪ ਵਿਕਲਪ ਇਹ ਲੁਟੇਰੇ ਧਾੜ ਵੀ ਠੱਗ ਟੱਕਰੇ ਹੋਏ ਨੇ। ਪੰਚ ਤੱਤ ਮਿਲ ਦਾਨ ਨਵੇ ਰਹਿ ਟਾਂਡਾ ਉਤਰਿਓ ਪਾਰਾ। ਤੱਤ ਕਹੀਏ ਸੋ ਜੋ ਪੰਜ ਗੁਣ ਹਨ, ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਜਿਵੇਂ ਆਉਂਦਾ ਨਾ ਸੁਣਿਆ ਸਤ ਸੰਤੋਖ ਗਿਆਨ, ਇਸੇ ਪ੍ਰਕਾਰ ਇਹਨਾਂ ਨਾਲ ਮਿਲ ਜਾਵੇ ਤਾਂ ਸਭ ਜਿਹੜੇ ਦੰਡ ਹੁੰਦੇ ਆਪੇ ਖਤਮ ਹੋ ਜਾਂਦੇ ਨੇ। ਪੰਚ ਤੱਤ ਮਿਲ ਦਾਨ ਨਵੇ ਰਹਿ, ਇਸ ਤਰੀਕੇ ਨਾਲ ਸ਼ੁਭ ਗੁਣਾਂ ਰੂਪੀ ਟਾਂਡਾ ਜਿਹੜਾ ਪਾਰ ਉੱਤਰ ਜਾਂਦਾ, ਸ਼ੁਭ ਗੁਣ ਧਾਰੇ ਹੋਏ ਸਫਲ ਹੋ ਜਾਂਦੇ ਨੇ। ਕਿਉਂਕਿ ਔਗਣਾਂ ਦਾ ਭਰਿਆ ਹੋਇਆ ਟਾਂਡਾ ਜਦੋਂ ਜਾਂਦਾ, 50 ਬਲਦ ਜਦੋਂ ਜਾਂਦੇ ਨੇ, ਉਹਨਾਂ ਦੇ ਵਿੱਚ ਮਾੜੀ ਚੀਜ਼ ਲੱਦੀ ਹੋਵੇ, ਇਹੋ ਜਿਹੀ ਜਿਹੜੀ ਗਲਤ ਕਿਸਮ ਦੀ ਹੋਵੇ, ਉਹ ਤਾਂ ਫੜੇ ਵੀ ਜਾਂਦੇ, ਕੁੱਟ ਵੀ ਪੈਂਦੀ ਹੈ। ਅਤੇ ਜੇ ਸ਼ੁਭ ਚੀਜ਼ ਜਾ ਰਹੀ ਹੈ, ਜੇ 50 ਬਲਦ ਜਾ ਰਹੇ ਭਰੇ ਹੋਏ, ਕੀ ਆ ਵੀ ਇਹਦੇ 'ਚ ਲੱਦਿਆ ਹੋਇਆ? ਕਹਿੰਦੇ ਜੇ ਇਹ 'ਚ ਗਰੀਬਾਂ ਨੂੰ ਵੰਡਣ ਵਾਸਤੇ ਕੱਪੜਾ ਲੀੜਾ ਜਾ ਰਿਹਾ, ਕਹਿੰਦੇ ਚਲੋ ਛੱਡੋ, ਜਿਹੜਾ ਦਾਨ ਹੀ ਕਰਨਾ ਇਹਨੂੰ ਕਾਹਨੂੰ ਟੈਕਸ ਲਾਉਣਾ। ਅਤੇ ਜੇ ਕੋਈ ਉਹਦੇ ਵਿੱਚ ਵੇਚਣ ਲਈ ਚੀਜ਼ ਲੈ ਕੇ ਜਾ ਰਿਹਾ ਜੀ, ਖੰਡ, ਸ਼ੱਕਰ, ਗੁੜ ਪਾਇਆ ਹੋਇਆ, ਤਾਂ ਵੀ ਉਹ ਟੈਕਸ ਲੱਗ ਜਾਂਦਾ। ਅਤੇ ਇੱਕ ਬੰਦੇ ਜਿਹੜੇ ਕੋਈ ਨਸ਼ੇ ਵਾਲੀ ਚੀਜ਼ ਲੱਦੀ ਜਾਂਦੇ ਨੇ, ਉਹਨਾਂ ਨੂੰ ਨਾਲੇ ਕੁੱਟ ਵੀ ਪੈਂਦੀ ਹੈ, ਨਾਲੇ ਉਹਨਾਂ ਦੇ ਬਲਦ ਵੀ ਜ਼ਬਤ ਹੋ ਜਾਂਦੇ ਆ, ਬੋਰੀਆਂ ਵੀ ਜ਼ਬਤ ਕਰ ਲੈਂਦੇ ਨੇ। ਇਹ ਤਾਂ ਹੁਣ ਆਪਾਂ ਦੇਖਣਾ ਆਪਾਂ ਲੱਦ ਕੇ ਕੀ ਲੈ ਕੇ ਜਾਣਾ। ਸਤਿਗੁਰੂ ਕਹਿੰਦੇ ਜੇ ਤੁਸੀਂ ਬਚਣਾ ਟੈਕਸ ਤੋਂ, ਫਿਰ ਸਤ ਸੰਤੋਖ, ਧੀਰਜ, ਧਰਮ, ਵਿਚਾਰ ਇਹਨਾਂ ਨੂੰ ਨਾਲ ਲੈ ਜਾਓ, ਇਹਨਾਂ ਦੀਆਂ ਗੋਨਾਂ ਭਰ ਕੇ ਲੈ ਜਾਓ। ਕਹਿਤ ਕਬੀਰ ਸੁਨੋ ਰੇ ਸੰਤ ਹੋ ਆਵੇ ਐਸੀ ਬਣ ਆਈ। ਕਬੀਰ ਜੀ ਕਹਿੰਦੇ ਸੰਤ ਜਨੋ ਸੁਣੋ ਭਾਈ, ਹੁਣ ਇਹੋ ਜਿਹੀ ਵਾਰਤਾ ਬਣ ਆਈ ਹੈ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਚਲੋ ਗੋਨ ਛਿਟਕਾਈ। ਸੋ ਇਸ ਕਰਕੇ ਹਨ ਕਹਿੰਦੇ ਹਨ ਕਿ ਪ੍ਰੇਮ ਰੂਪੀ ਘਾਟੀ ਉੱਤੇ ਚੜ੍ਹਨ ਕਰਕੇ ਪਾਪਾਂ ਰੂਪੀ ਇੱਕ ਬੈਲ ਥੱਕ ਗਿਆ ਹੈ। ਕਿਉਂਕਿ ਮੈਂ ਪ੍ਰੇਮ ਕਰਨ ਲੱਗ ਗਿਆ ਪਰਮੇਸ਼ੁਰ ਨਾਲ, ਪਰਮੇਸ਼ੁਰ ਦਾ ਪ੍ਰੇਮ ਇੰਨਾ ਪਵਿੱਤਰ ਹੁੰਦਾ ਹੈ ਕਿ ਉਹਦੇ ਵਿੱਚ ਜੀਵ ਪਾਪਾਂ ਤੋਂ ਆਪਣੇ ਆਪ ਹੀ ਹਟ ਜਾਂਦਾ। ਬਾਣੀ ਪੜ੍ਹਨ ਨਾਲ, ਕੀਰਤਨ ਕਥਾ ਸੁਣਨ ਨਾਲ, ਸੇਵਾ ਕਰਨ ਨਾਲ, ਸੋ ਲਿਵ ਲਾਉਣ ਨਾਲ, ਨਾਮ ਜਪਣ ਨਾਲ ਆਪਣੇ ਆਪ ਹੀ ਹਿਰਦਾ ਨਿਰਮਲ ਹੋ ਜਾਂਦਾ, ਮਾੜੇ ਕੰਮਾਂ ਤੋਂ ਆਪਣੇ ਆਪ ਹੀ ਹਟ ਜਾਂਦਾ। ਅਤੇ ਤ੍ਰਿਸ਼ਨਾ ਰੂਪੀ ਗੁਣ ਨੂੰ ਅਸ਼ੁਭ ਇੱਛਾ ਰੂਪੀ ਵਸਤੂ ਦੇ ਸਹਿਤ ਛੱਡ ਕੇ ਚੱਲਿਆ ਹੈ, ਕਿਉਂਕਿ ਪ੍ਰੇਮ ਕਰਕੇ ਹੀ ਸਾਰੇ ਕਾਰਜ ਰਾਸ ਆਉਂਦੇ, ਭਗਤੀ ਦਾ ਕਾਰਜ, ਅਤੇ ਪ੍ਰੇਮ ਕਰਕੇ ਹੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ। ਸੱਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੀਸਰੇ ਭਾਵ 'ਚ ਕਹਿੰਦੇ ਨੇ, ਪ੍ਰਸ਼ਨ ਕੀਤਾ ਹੈ ਕਿ ਜਨਮ ਮਰਨ ਦੇ ਦੇਣ ਵਾਲੇ ਜੋ ਪਾਪ ਪੁੰਨ ਹਨ, ਇਹ ਪਾਪਾਂ ਪੁੰਨਾਂ ਰੂਪੀ ਦੋਨੋਂ ਬੈਲ ਕਿਸ ਤਰ੍ਹਾਂ ਸੋ ਖਤਮ ਹੋਣ? ਉਸ ਵਕਤ ਉੱਤਰ ਦਿੰਦੇ ਹਨ, ਪਾਪ ਪੁੰਨ ਦੋਏ ਬੈਲ ਬਿਸਾਹੇ ਪਵਨ ਪੂੰਜੀ ਪ੍ਰਗਾਸਿਓ। ਕਹਿੰਦੇ ਜਿਸ ਪਾਸ ਪਵਨ ਹੁੰਦਾ, ਪ੍ਰਣਵ ਓੰਕਾਰ ਦੀ ਉਪਾਸ਼ਨਾ ਰੂਪੀ ਪੂੰਜੀ ਪ੍ਰਗਾਸਿਓ, ਪ੍ਰਗਾਸਿਓ ਦਾ ਮਤਲਬ ਪ੍ਰਗਟ ਹੀ ਹੈ ਜਿਹਦੇ ਕੋਲੇ, ਸੋ ਪ੍ਰਣਵ ਓੰਕਾਰ ਜਿਹੜਾ ਪਰਮੇਸ਼ੁਰ ਆ ਉਹਦੀ ਭਗਤੀ ਹੋਵੇ। ਪ੍ਰਣਵ ਆਦਿ ਏਕ ਓੰਕਾਰ ਆ, ਇਸ ਕਰਕੇ ਉਹ ਅਕਾਲ ਪੁਰਖ ਦੀ ਭਗਤੀ, ਇੱਕ ਓੰਕਾਰ ਦੀ ਭਗਤੀ, ਓੰਕਾਰ ਆਦਿ ਮੈਂ ਜਾਣਦਾ, ਓੰਕਾਰ ਸੋ ਜੋ ਹੈ ਐਸਾ ਪਰਮਾਤਮਾ, ਓੰਕਾਰ ਆਦਿ ਕਥਨੀ ਅਨਾਦ। ਸੋ ਇਹ ਜਿਹੜਾ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀ ਆ, ਜਿਨ ਚਿੱਤ ਓੰਕਾਰ ਸੈਲ ਯੁਗ ਭਏ, ਓੰਕਾਰ ਬੇਦ ਨਿਰਮੈ ਰੂਪ ਪੂੰਜੀ, ਜਿਨ੍ਹਾਂ ਕੋਲ ਪ੍ਰਗਟ ਹੈ ਉਹਨੇ ਦੋ ਪਾਪਾਂ ਪੁੰਨਾਂ ਰੂਪੀ ਬੈਲਾਂ ਨੂੰ ਵਿਸਾਹੇ, ਉਹਦਾ ਵਿਸੱਤਾ ਸਾਹ ਸੱਤ ਤੋਂ ਬਿਨਾਂ, ਸੱਤਾ ਤੋਂ ਬਿਨਾਂ ਕਰ ਦਿੱਤਾ ਹੈ। ਤ੍ਰਿਸ਼ਨਾ ਜਿਹੜੀ ਹੈਗੀ ਸਾਰਿਆਂ ਨਾਲੋਂ ਚੀਜ਼ ਵੱਡੀ, ਆਪਾਂ ਨੂੰ ਪਰੇਸ਼ਾਨ ਕਰਦੀ, ਉਹਦੇ ਬਾਰੇ ਜ਼ਿਕਰ ਕਰਦੇ ਹਨ। ਤ੍ਰਿਸ਼ਨਾ ਗੂਣ ਪਰੇ ਘੱਟ ਭੀਤਰ ਇਨ ਵਿਧ ਟਾਂਡ ਵਿਸਾਹਿਓ। ਘੱਟ ਰੂਪੀ ਗੂਣ ਦੇ ਭੀਤਰ, ਹਿਰਦੇ ਰੂਪੀ ਬੋਰੀ ਦੇ ਵਿੱਚ ਜੋ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਸੀ, ਗੁਰਮੁਖਾਂ ਨੇ ਇਸ ਪ੍ਰਣਵ ਓੰਕਾਰ ਦੀ ਉਪਾਸ਼ਨਾ ਰੂਪੀ ਵਿਧੀ ਨਾਲ ਇਸ ਟਾਂਡੇ ਨੂੰ ਵਿਸਾਹਿਓ ਹੁੰਦਾ ਵਿਸੱਤਾ ਕਰਤਾ, ਸਾਹ ਸੱਤ ਤੋਂ ਬਿਨਾਂ ਹੀ ਕਰ ਦਿੱਤਾ। ਬੰਦਗੀ ਨਾਲ, ਬੰਦਗੀ ਨਾਲ ਜਿਹੜੀ ਅੰਦਰ ਤ੍ਰਿਸ਼ਨਾ ਭਰੀ ਹੋਈ ਸੀ, ਹੌਲੀ 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 ਸੋ ਤ੍ਰਿਸ਼ਨਾ ਅਗਨ ਬੁਝਾਈ, ਸਤਿਗੁਰੂ ਨੇ ਕਿਰਪਾ ਕੀਤੀ, ਨਾਮ ਦੇ ਨਾਲ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ। ਐਸਾ ਨਾਇਕ ਰਾਮ ਹਮਾਰਾ, ਹਮਾਰਾ ਜੋ ਨਾਇਕ ਹੈ, ਸਵਾਮੀ ਜੋ ਰਾਮ ਪਰਮੇਸ਼ੁਰ ਹੈ, ਸੋ ਉਹਦਾ ਨਾਮ ਐਸਾ ਸਮਰੱਥ ਹੈ ਭਾਈ ਕਿ ਨਾਮ ਦੇ ਨਾਲ ਅੰਦਰੋਂ ਸਾਰੇ ਔਗਣ ਮਿਟ ਜਾਂਦੇ ਨੇ, ਗੁਣ ਹੋ ਜਾਂਦੇ ਨਾਲ, ਗੁਣਾਂ ਕਰਕੇ ਫਿਰ ਆਪਣੀ ਕਦਰ ਹੁੰਦੀ ਹੈ। ਸੋ ਜਿਹਨੇ ਉਹਦੇ ਨਾਮ ਨੂੰ ਜਪਿਆ ਸਗਲ ਸੰਸਾਰ ਕੀ ਉਹ ਬੰਜਾਰਾ, ਉਹਨੇ ਸਾਰੇ ਸੰਸਾਰ ਬੰਨ ਨੂੰ ਜਾਰਾ ਹੁੰਦਾ ਜਾਲਨਾ ਕੀਤਾ, ਸਾੜਨਾ ਕੀਤਾ, ਮਿਥਿਆ ਰੂਪ ਨਿਸ਼ਚੈ ਕੀਤਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਕਾਮ ਕ੍ਰੋਧ ਦੋਏ ਭਏ ਜਗਾਤੀ, ਦੋ ਕਾਮ ਕ੍ਰੋਧ ਜੋ ਅੰਤਕਰਨ ਵਿੱਚ ਜਾ ਹੁੰਦਾ ਉਤਪੰਨ ਹੋ ਰਹੇ ਨੇ, ਉਹ ਗਾਤੀ ਦਾ ਮਤਲਬ ਹੁੰਦਾ ਨਾਸ ਹੋ ਗਏ। ਮਨ ਤਰੰਗ ਬਟਵਾਰਾ, ਅਤੇ ਮਨ ਦਿਆਂ ਸੰਕਲਪਾਂ ਨੂੰ ਵੀ ਬਟ ਵਾਰਾ ਰਸਤੇ ਵਿੱਚ ਹੀ ਵਰਜ ਦਿੱਤਾ। ਇਹ ਜਿਹੜੇ ਸਿੰਘ ਕਥਾ ਸਿੱਖਦੇ ਆ, ਜਿਨ੍ਹਾਂ ਨੇ ਜਾਂ ਕਥਾ ਕੀਤੀ, ਉਹਨਾਂ ਨੂੰ ਇਹਨਾਂ ਅਰਥਾਂ ਦਾ ਜ਼ਿਆਦਾ ਗਿਆਨ ਹੁੰਦਾ। ਇਹ ਨਾ ਕਿਹੋ ਕਿ ਉਈ ਜੋੜਤੇ ਇਹ ਅਰਥ। ਸੋ ਇਸ ਕਰਕੇ ਧਿਆਨ ਦੇਣਾ, ਜਿਵੇਂ ਅੱਖਰ ਆਉਂਦਾ ਨਾ ਪੰਕ, ਜੋ ਤੋਂ ਭਾਵ ਹੁੰਦਾ ਉਤਪੰਨ ਹੋਣਾ, ਪੈਦਾ ਹੋਣਾ। ਪੰਕ ਚਿੱਕੜ ਤੋਂ ਜੋ ਪੈਦਾ ਹੋਇਆ ਕਮਲ ਦਾ ਫੁੱਲ, ਤਾਂ ਇਸ ਕਰਕੇ ਹੈ ਜ਼ਿਆਦਾ ਅਰਥ ਹੀ ਪੈਦਾ ਹੋਣਾ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਬਟ ਵਾਰਾ ਰਸਤੇ ਵਿੱਚ ਹੀ ਵਰ ਦਿੱਤਾ ਹੈ। ਪੰਚ ਤੱਤ ਮਿਲ ਦਾਨ ਨਵੇ ਰਹਿ ਟਾਂਡਾ ਉਤਰਿਓ ਪਾਰਾ, ਪੰਜਾਂ ਤੱਤਾਂ ਦੀ ਰਹਿਣੀ ਨਾਲ ਮਿਲ ਕੇ ਦੰਡ ਨੂੰ ਨਵੇੜ ਹੀ ਦਿੱਤਾ ਹੈ। ਦਾਨ ਤੋਂ ਭਾਵ ਇਸ ਦੰਡ। ਇਸ ਵਜ੍ਹਾ ਨਾਲ ਸਰੀਰ ਰੂਪੀ ਟਾਂਡਾ ਜਿਹੜਾ ਸੀ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਕਹਿਤ ਕਬੀਰ ਸੁਨੋ ਹੋ ਰੇ ਸੰਤ ਹੋ ਅਬ ਐਸੀ ਬਣ ਆਈ। ਕਬੀਰ ਜੀ ਕਹਿੰਦੇ ਸੰਤੋ ਸੁਣਨਾ ਕਰੋ, ਹੁਣ ਇਹੀ ਜੀ ਵਾਰਤਾ ਬਣ ਆਈ ਹੈ। ਕੀ ਵਾਰਤਾ ਬਣ ਗਈ ਜੀ? ਘਾਟੀ ਚੜ੍ਹਤ ਬੈਲ ਇੱਕ ਥਾਕਾ। ਕਹਿੰਦੇ ਅਗਿਆਨ ਰੂਪੀ ਘਾਟੀ ਉੱਤੇ ਚੜ੍ਹਨ ਕਰਕੇ ਇੱਕ ਬ੍ਰਹਮ ਗਿਆਨ ਰੂਪੀ ਬੈਲ ਵੀ ਥੱਕ ਗਿਆ, ਭਾਵ ਗਿਆਨ ਦਾ ਅਭਾਵ ਹੀ ਹੋ ਗਿਆ। ਬਾਹਰ ਬੈਲ ਗੋਨ ਕਰ ਆਈ। ਮੁਕਤੀ ਦੀ ਪ੍ਰਾਪਤੀ ਪਿੱਛੋਂ ਗਿਆਨ ਦਾ ਅਭਾਵ ਹੀ ਹੋ ਗਿਆ। ਅਭਾਵ ਵੀ ਹੋ ਜਾਏ ਤਾਂ ਕੋਈ ਹੁਣ ਡਰ ਨਹੀਂ। ਦੇਖੋ ਇਸ ਤੋਂ ਵੀ ਉੱਤੇ ਹੈ ਕਿ ਮੁਕਤੀ ਦੀ ਪ੍ਰਾਪਤੀ ਪਿੱਛੋਂ ਗਿਆਨ ਵੀ ਖਤਮ ਹੋ ਜਾਵੇ ਤਾਂ ਕੋਈ ਡਰ ਨਹੀਂ। ਜਿਵੇਂ ਕੱਪੜੇ ਦੀ ਮੈਲ ਦਾ ਅਭਾਵ ਕਰਕੇ ਸਾਬਣ ਆਪ ਵੀ ਬਾਹਰ ਨਿਕਲ ਜਾਂਦਾ। ਕਿੱਡੀ ਵੱਡੀ ਚੀਜ਼ ਹੈ ਵੀ ਕੱਪੜੇ ਦੀ ਮੈਲ ਲਾਹ ਕੇ ਸਾਬਣ ਆਪ ਵੀ ਕੱਪੜੇ 'ਚ ਨਿਕਲ ਜਾਂਦਾ ਅਤੇ ਕੱਪੜਾ ਵੀ ਚਿੱਟਾ ਹੋ ਜਾਂਦਾ। ਇਸੇ ਤਰ੍ਹਾਂ ਗਿਆਨ ਜਦੋਂ ਹਿਰਦੇ 'ਚ ਆਉਂਦਾ, ਉਹ ਮੁਕਤ ਕਰਕੇ ਸਾਨੂੰ ਗਿਆਨ ਵੀ ਜੇ ਚਲੇ ਜਾਵੇ, ਕਹਿੰਦੇ ਹੁਣ ਮੁਕਤ ਤਾਂ ਪਹੁੰਚ ਹੀ ਗਏ, ਜਦੋਂ ਉੱਥੇ ਪਹੁੰਚ ਹੀ ਗਏ ਪਰਮਾਤਮਾ 'ਚ ਹੀ ਲੀਨ ਹੋ ਗਏ। ਚਲੋ ਗੋਨ ਛਿਟਕਾਈ। ਘੱਟ ਰੂਪੀ ਗੁਣ ਵਿੱਚੋਂ ਤ੍ਰਿਸ਼ਨਾ ਰੂਪੀ ਵਸਤੂ ਨੂੰ ਛੰਡ ਕੇ ਪਰਮਾਤਮਾ ਦੀ ਤਰਫ ਇਹ ਜੀਵ ਚੱਲ ਪਿਆ ਹੈ।